ही अनार ओंकार आदि ध्वनि है, पहले तो भी पहले, सब तो पहली धुन ब्रह्मंड दी ओंकार। गुरु गोविंद सिंह जी कथनी अनाद, ए कथनी ए आवाज ए शब्द अनादि है। गुरु गोविंद सिंह जिहड़े जाप साहब पढ़ते ने उन्हां दे सामने ये बोल आए होणगे। ओंकार आद कथनी अनाद, ये अनादि कथनी है, ये ब्रह्मंड का सब तो पहला बोल है और इसे ही बोल दे राही खसम दे बोल आए है। और जिसने इस ध्वनि ने सुने है, इस ध्वनि विच बहुत सारिया ध्वनिया उसने सुनिया ने। ये ध्वनि ये शब्द द्वार है, इसे दराही जगत आया है। ओंकार आद कथनी अनाद, इसे नु गुरु नानक देव जी महाराज कहते हैं ओंकार ब्रह्मा उत्पत्त, ओंकार किया जिन चित, ओंकार सहल जुग भय, ओंकार वेद निर्भय। सब कुछ ओंकार तो होया है, इसे ध्वनि तो होया है। गुरु नानक भगत कबीर गौड़ी बावन अखरी श्री कबीर, ओंकार आद में जाना लिख अर मेटे ताए न माना। लिख देइए मेट देइए ओंकार ए नहीं, ओंकार ओ ध्वनि है जिस तो संसार आया है। कबीर ओंकार आद में जाना लिख अर मेटे ताए न माना। गौड़ी बावन अखरी श्री कबीर जी, ओंकार ब्रह्मंड दी ध्वनि है, आदि ध्वनि है, मूल ध्वनि है, इस दे राही जगत आया है। इसे ही ध्वनि दे राही प्रवेश करेगा। इतनी समझ आ गई, इतना बोध आ गया तो बहुत कुछ है। और इस बोध दे चार सच्चाइयां प्रगट होणगियां। केड़ियां? दुख है, हर हालत दे दुख है, बच्चे दे अपने दुख, जवान दे अपने दुख, बुढ़े दे अपने दुख, अनपढ़ दे अपने दुख, पढ़े लिखे दे अपने दुख, निर्धन दे अपने दुख, धनवान दे अपने दुख, स्त्री दे अपने दुख, पुरुष दे अपने दुख, निर्गुण दे अपने दुख, गुणवान दे अपने दुख, मुफलिस दे अपने दुख, अमीर दे अपने दुख। दुख है, दुख है, ये पहली सच्चाई। जिसनों इतना पता चल गया दुख हर हालत दे च है, हर अवस्था दे च है, हर मुल्क दे च है, हर जगह है, पहली सच्चाई का पता चल गया। और मैं ये अर्ज करा, इस सच्चाई का पता चलना भी ज्ञान की पहली किरण से उतर गई। मनुख एक आशा दे च जीवदा है कि दुख आज है, कल नहीं होवेगा। पर जिस ढंग नाल तू जी रहे हैं, दुख आज है, कल भी होवेगा, परसों भी होवेगा, नाल ही चलेगा, नहीं मिटेगा। जिस ढंग नाल जिस अवस्था दे च आज दुख है, अगर यही मानसिक अवस्था है तो दुख नाल चलेगा, दुख है, ये नहीं मिटेगा, ये है। पर इतना बोध जिसनु हो गया, ज्ञान दी पहली किरण उतर गई। महात्मा बुद्ध नु पता चल गया, भावे मैं महला चा दुख ते है, भावे मैं राजकुमार हाँ दुख ते है, भावे सोने चांदी दे मेरे महल ने दुख ते है, दुख है, पहली सच्चाई का पता चल गया, दुख ते है। किसी भी चीज की होंद नाल दुख नहीं मिटदा। चंगा महल है, सोना चांदी है, हीरे जवरात ने, प्रभता है, मान सम्मान है, दुख है, ਨਹੀਂ ਮਿਟਦਾ, ਦੁੱਖ ਹੈ। ਪਰ ਜੇ ਦੁੱਖ ਹੈ, ਧੰਨ ਗੁਰੂ ਨਾਨਕ ਦੇਵ ਜੀ ਇਸਨੂੰ ਇੰਝ ਕਹਿੰਦੇ ਨੇ, ਦੁੱਖ ਕੀ ਪੰਡਾਂ ਖੁੱਲੀਆਂ ਸੁੱਖ ਨਾਨਕ ਸੇਵ ਕੋਏ। ਹਰ ਮਨੁੱਖ ਕੀ ਹੈ? ਦੁੱਖ ਦੀ ਪੰਡ ਹੈ। ਅਤੇ ਪੰਡ ਨੂੰ ਖੋਲ੍ਹਣ ਦਾ ਢੰਗ ਕੀ ਹੈ? ਬਸ ਤੁਸੀਂ ਆਪਣਾ ਇੱਕ ਦੁੱਖ ਸੁਣਾਓ, ਅਗਲੇ ਦੇ ਸੌ ਦੁੱਖ ਸੁਣੋ। ਇਸ ਵਾਸਤੇ ਸਿਆਣੇ ਮਨੁੱਖ ਆਪਣਾ ਇੱਕ ਦੁੱਖ ਨਹੀਂ ਸੁਣਾਉਂਦੇ, ਕਿਉਂ? ਅਗਲੇ ਦੇ ਸੌ ਸੁਣਨੇ ਪੈਣਗੇ, ਅਗਲਾ ਚੁੱਪ ਹੀ ਨਹੀਂ ਕਰੇਗਾ, ਨਹੀਂ ਸੁਣਾਉਂਦੇ। ਦੁੱਖ ਹੈ, ਲੇਕਿਨ ਆਸਾ ਮਨੁੱਖ ਨੂੰ ਭਵਿਸ਼ ਦੇ ਚ ਲੈ ਜਾਂਦੀ ਹੈ। ਆਸਾ, ਇਸ ਵਾਸਤੇ ਆਸਾ ਦਾ ਤਿਆਗ ਦੱਸਿਆ। ਆਸਾ ਦੇ ਤਿਆਗ ਨਾਲ ਭਵਿਸ਼ ਖਤਮ ਹੋ ਜਾਂਦਾ ਹੈ। ਆਸਾ ਦੇ ਤਿਆਗ ਨਾਲ ਵਰਤਮਾਨ ਜੋ ਹੈ, ਭੂਤਕਾਲ ਵੀ ਖਤਮ ਹੋ ਜਾਂਦਾ ਹੈ। ਅਤੇ ਵਰਤਮਾਨ ਦੇ ਅਰਥ ਨੇ ਜਿਹਨੂੰ ਮੈਂ ਵਰਤ ਸਕਦਾ। ਵਰਤਮਾਨ ਦਾ ਹੋਰ ਕੋਈ ਅਰਥ ਨਹੀਂ, ਬਰਤਨ, ਜਿਹਨੂੰ ਮੈਂ ਬਰਤਨ ਵਿੱਚ ਲਿਆ ਸਕਦਾ, ਵਰਤਣ ਵਿੱਚ ਲਿਆ ਸਕਦਾ। ਬਰਤਨ ਦੇ ਅਖਰੀ ਅਰਥ ਇਹ ਨੇ, ਜਿਸ ਨੂੰ ਮੈਂ ਇਸਤੇਮਾਲ ਕਰ ਸਕਦਾ, ਜਿਹਨੂੰ ਮੈਂ ਵਰਤ ਸਕਦਾ, ਵਰਤਨ। ਵਰਤਨ ਜਾ ਕੇ ਕੇਵਲ ਨਾਮ, ਜਿਹਨੂੰ ਮੈਂ ਵਰਤ ਸਕਦਾ, ਜਿਹਨੂੰ ਮੈਂ ਇਸਤੇਮਾਲ ਕਰ ਸਕਦਾ। ਬਰਤਨ, ਵਰਤਨ, ਵਰਤਮਾਨ, ਉਹ ਸਮਾਂ ਜੋ ਵਰਤਮਾਨ ਹੈ, ਜਿਹਨੂੰ ਮੈਂ ਵਰਤ ਸਕਦਾ। ਤੋ ਵਰਤਮਾਨ ਕਿੰਨਾ ਕੁ ਹੈ, ਕਿੰਨਾ ਕੁ ਹੈ ਜਿਹਨੂੰ ਮੈਂ ਵਰਤ ਸਕਦਾ? ਕਿਆ ਗੁਜ਼ਰੇ ਹੋਏ ਕੱਲ ਨੂੰ ਮੈਂ ਅੱਜ ਵਰਤ ਸਕਦਾ, ਇਸਤੇਮਾਲ ਕਰ ਸਕਦਾ? ਕਿਆ ਆਉਣ ਵਾਲੇ ਕੱਲ ਨੂੰ ਮੈਂ ਅੱਜ ਵਰਤ ਸਕਦਾ, ਹੁਣ ਵਰਤ ਸਕਦਾ? ਉਹ ਵਰਤਮਾਨ ਨਹੀਂ ਹੈ। ਤਾਂ ਗੁਜ਼ਰੇ ਹੋਏ ਕੱਲ ਦੀ ਗੱਲ ਛੱਡੋ, ਆਉਣ ਵਾਲੇ ਕੱਲ ਦੀ ਗੱਲ ਛੱਡੋ। ਹੁਣ ਤੋਂ ਪਹਿਲੇ, ਗਾਲਬਨ ਇੱਕ ਘੰਟਾ ਪਹਿਲੇ ਜੋ ਸਮਾਂ ਸੀ, ਉਸਨੂੰ ਮੈਂ ਵਰਤ ਸਕਦਾ, ਹੁਣ ਵਰਤ ਸਕਦਾ? ਉਹਨੂੰ ਇਸਤੇਮਾਲ ਵਿੱਚ ਲਿਆ ਸਕਦਾ? ਨਹੀਂ। ਜਿਹਨੂੰ ਮੈਂ ਵਰਤਨ ਵਿੱਚ ਲਿਆ ਸਕਦਾ, ਵਰਤਨ ਵਿੱਚ ਲਿਆ ਸਕਦਾ, ਇਸਤੇਮਾਲ ਕਰ ਸਕਦਾ, ਵਰਤਮਾਨ। ਤੋ ਵਰਤਮਾਨ ਕੀ ਹੈ? ਗੁਰਬਾਣੀ ਕਹਿੰਦੀ ਹੈ ਵਰਤਮਾਨ ਕੇਵਲ ਇੱਕਦਮ ਹੈ, ਇੱਕਦਮ, ਇੱਕ ਸਵਾਸ, ਇੱਕੋ ਹੀ ਸਵਾਸ। ਹਮ ਆਦਮੀ ਆ ਇੱਕਦਮੇ, ਮੌਲਤ ਮੌਤ ਨਾ ਜਾਣਾ। ਵਰਤਮਾਨ ਕੀ ਹੈ? ਇੱਕਦਮ, ਇੱਕਦਮ। ਪਰਮਾਤਮਾ ਜਦ ਵੀ ਮਿਲੇਗਾ ਵਰਤਮਾਨ ਵਿੱਚ, ਅਤੇ ਵਰਤਮਾਨ ਕਿਤਨਾ ਹੈ? ਇੱਕਦਮ। ਇੰਝ ਕਹਿ ਲਓ, ਪਰਮਾਤਮਾ ਜਦ ਵੀ ਮਿਲੇਗਾ ਇੱਕਦਮ ਦੇ ਚ, ਇੱਕਦਮ ਦੇ ਚ, ਇੱਕ ਸੈਕਿੰਡ ਦੇ ਚ, ਲੱਖਾਂ ਸਾਲ ਨਹੀਂ, ਕਰੋੜਾਂ ਸਾਲ ਨਹੀਂ, ਬਹੁਤੇ ਜਨਮ ਨਹੀਂ, ਬਹੁਤੇ ਦਿਨ ਨਹੀਂ, ਕਿਉਂਕਿ ਉਹਨੂੰ ਤੇ ਮੈਂ ਵਰਤ ਹੀ ਨਹੀਂ ਸਕਦਾ, ਉਹ ਮੇਰੇ ਵਰਤਨ ਦੇ ਚ ਹੈ ਨਹੀਂ। ਵਰਤਮਾਨ ਕੀ ਹੈ? ਜਿਹਨੂੰ ਮੈਂ ਵਰਤ ਸਕਦਾ ਇੱਕਦਮ, ਇਹਨੂੰ ਮੈਂ ਵਰਤ ਸਕਦਾ। ਅਤੇ ਦੁਨੀਆਂ ਦੇ ਜਿਤਨੇ ਮਹਾਂਮੰਤਰ ਨੇ ਇੱਕਦਮ ਦੇ ਚ ਪੂਰੇ ਹੋ ਜਾਂਦੇ ਨੇ। ਰਾਮ ਇੱਕਦਮ ਦੇ ਚ ਪੂਰਾ ਹੋ ਗਿਆ, ਅੱਲਾਹੋ ਇੱਕਦਮ ਦੇ ਚ ਪੂਰਾ ਹੋ ਗਿਆ, ਓਮ ਇੱਕਦਮ ਦੇ ਚ ਪੂਰਾ ਹੋ ਗਿਆ, ਵਾਹਿਗੁਰੂ ਇੱਕਦਮ ਦੇ ਚ ਪੂਰਾ ਹੋ ਗਿਆ। ਦੁਨੀਆਂ ਦੇ ਸਾਰੇ ਮਹਾਂਮੰਤਰ ਇੱਕਦਮ ਦੇ ਚ ਪੂਰੇ ਹੋ ਜਾਂਦੇ ਹਨ। ਅਤੇ ਜੇ ਇੱਕਦਮ ਦੇ ਚ ਮਿਲੇਗਾ, ਤਾਂ ਇੱਕ ਦਫ਼ਾ ਵਾਹਿਗੁਰੂ ਆਖਣ ਨਾਲ ਵਾਹਿਗੁਰੂ ਮਿਲੇਗਾ, ਇੱਕ ਦਫ਼ਾ, ਇੱਕ ਦਫ਼ਾ। ਇਹ ਵੀ ਮਹਿਸੂਸ ਕਰਦੇ ਹਾਂ, ਇੱਕ ਦਫ਼ਾ ਅੱਲਾਹੋ ਨਾਲ ਅੱਲਾਹ ਦੀ ਪ੍ਰਾਪਤੀ, ਇੱਕ ਦਫ਼ਾ ਰਾਮ ਕਹਿਣ ਨਾਲ ਰਾਮ ਦੀ ਪ੍ਰਾਪਤੀ। ਭਗਤ ਮਾਲ ਦੀ ਕਥਾ ਹੈ, ਕਿਧਰੇ ਲੋਈ ਨੇ ਇੱਕ ਰੋਗੀ ਤੋਂ ਤਿੰਨ ਦਫ਼ਾ ਰਾਮ ਦਾ ਨਾਮ ਉਚਾਰਨ ਕਰਵਾਇਆ ਅਤੇ ਉਹਦਾ ਰੋਗ ਦੂਰ ਕੀਤਾ। ਕਬੀਰ ਨਾਰਾਜ਼ ਹੋਏ, ਇਤਨੀ ਤੋਹੀਨ, ਇਤਨੀ ਨਿਰਾਦਰੀ ਪਰਮਾਤਮਾ ਦੀ ਔਰ ਲੋਈ ਉਹ ਤੇਰੇ ਰਾਹੀਂ ਤੂੰ ਪ੍ਰਭੂ ਦੀ ਨਿਰਾਦਰੀ ਕੀਤੀ ਹੈ। ਭਾਵੇਂ ਨਿਰਾਦਰੀ ਉਸਦੀ ਕਰ ਨਹੀਂ ਸਕਦੇ, ਜੈਸੇ ਕੋਈ ਸੂਰਜ ਦੇ ਉੱਤੇ ਲਾਂਤਾਂ ਪਾਵੇ ਥੁੱਕਣਾ ਚਾਹੇ ਤੂੰ ਜਾ ਸਕਦੀ ਉੱਥੇ ਤੱਕ, ਪਰ ਮਨੁੱਖ ਕਰ ਤੇ ਸਕਦਾ ਐਸਾ। ਤੂੰ ਅਪਮਾਨ ਕੀਤਾ ਹੈ, ਤੂੰ ਨਿਰਾਦਰੀ ਕੀਤੀ ਹੈ। ਇੱਕ ਦਫ਼ਾ ਰਾਮ ਆਖਦੇ ਹਾਂ ਜਨਮਾਂ ਜਨਮਾਂਤਰਾਂ ਦੇ ਦੁੱਖ ਕੱਟਦੇ ਨੇ, ਸਾਰੇ ਸ਼ਹਿਰ ਦੇ ਦੁੱਖ ਕੱਟਦੇ ਨੇ। ਤੂੰ ਤਿੰਨ ਦਫ਼ਾ ਰਾਮ ਕਹਿਲਾਇਆ, ਇੱਕ ਰੋਗੀ ਦਾ ਰੋਗ ਦੂਰ ਕੀਤਾ ਹੈ। ਰਾਮ ਨਾਮ ਦੀ ਮਹਿਮਾ, ਇਹਦੀ ਤੂੰ ਨਿਰਾਦਰੀ ਕੀਤੀ ਹੈ। ਪਰਮਾਤਮਾ ਮਹਾ ਆਨੰਦ, ਮਹਾ ਰਸ, ਪਰਮ ਸ਼ਕਤੀ ਇੱਕਦਮ ਦੇ ਚ ਪ੍ਰਾਪਤੀ, ਇੱਕਦਮ। ਮੈਂ ਵਾਕ ਵੀ ਤੁਹਾਡੇ ਸਾਹਮਣੇ ਰੱਖਦੇ ਹਾਂ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁੱਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾ ਹੈ। ਟੁੱਕ ਦਮ, ਇੱਕਦਮ ਦੇ ਚ ਟਿਕ ਜਾਓ, ਖੁਦਾ ਹਾਜ਼ਰ ਨਾਜ਼ਰ, ਇੱਕਦਮ। ਇੱਕਦਮ ਕਿਹੜਾ ਹੈ ਜਿਹੜਾ ਮੇਰੇ ਮੂੰਹ 'ਚ ਹੈ? ਇਹ ਵਰਤਮਾਨ ਹੈ, ਇਹਨੂੰ ਮੈਂ ਵਰਤ ਸਕਦਾ। ਇਸ ਇੱਕਦਮ ਨਾਲ ਮੈਂ ਵਾਹਿਗੁਰੂ ਵੀ ਕਹਿ ਸਕਦਾ, ਇਸ ਇੱਕਦਮ ਨਾਲ ਮੈਂ ਝੂਠ ਵੀ ਬੋਲ ਸਕਦਾ, ਇਸ ਇੱਕਦਮ ਨਾਲ ਮੈਂ ਗਾਲ ਵੀ ਕੱਢ ਸਕਦਾ, ਇਸ ਇੱਕਦਮ ਨਾਲ ਮੈਂ ਮਿੱਠਾ ਵੀ ਬੋਲ ਸਕਦਾ, ਇੱਕਦਮ। ਇਹ ਇੱਕਦਮ ਮੈਨੂੰ ਪ੍ਰਭੂ ਨਾਲ ਜੋੜ ਕੇ ਜੋਗੀ ਬਣਾ ਦੇਵੇਗਾ। ਇੱਕਦਮ ਦਾ ਬੋਲ ਮੈਨੂੰ ਤੋੜ ਕੇ ਭੋਗੀ ਬਣਾ ਦੇਗਾ, ਦੁਖੀ ਬਣਾ ਦੇਗਾ, ਇੱਕਦਮ। ਇਹੀ ਵਰਤਮਾਨ ਹੈ। ਅਤੇ ਹੁਣ ਮੈਂ ਅਰਜ਼ ਕਰਾਂ, ਜ਼ਿੰਦਗੀ ਕਿੰਨੀ ਹੈ? ਇੱਕ ਦਿਨ, ਇੱਕਦਮ, ਬਸ ਇੱਕਦਮ। ਜੋ ਦਮ ਅਜੇ ਆਇਆ ਹੀ ਨਹੀਂ ਉਹ ਤਾਂ ਉਧਾਰੀ ਹੈ, ਪਤਾ ਨਹੀਂ ਮਿਲਣੀ ਵੀ ਹੈ ਕਿ ਨਹੀਂ। ਅਤੇ ਜਿਹੜਾ ਦਮ ਚਲਾ ਗਿਆ ਉਹ ਤਾਂ ਮੈਂ ਖਰਚ ਕਰ ਲਿਆ, ਉਹ ਤਾਂ ਉਂਝ ਖਰਚ ਲਿਆ। ਤੇ ਜਿਹੜਾ ਦਮ ਮੇਰੇ ਮੂੰਹ ਦੇ 'ਚ ਹੈ ਬਸ ਇਹੀ ਨਕਦ ਹੈ, ਇਹੀ ਨਕਦੀ ਹੈ, ਬਸ ਇਹੀ ਨਕਦੀ, ਇੱਕਦਮ। ਹਮ ਆਦਮੀ ਹਾਂ ਇੱਕਦਮ ਹੈ। ਜਦ ਕੋਈ ਐਸਾ ਸਮਝਦਾ ਹੈ ਮੇਰੀ ਜ਼ਿੰਦਗੀ ਇੱਕਦਮ ਹੈ, ਤਾਂ ਉਸਦੀ ਸਾਰੀ ਚੇਤਨਾ, ਉਸਦੀ ਸਾਰੀ ਸ਼ਕਤੀ ਇੱਕਦਮ ਦੇ 'ਚ ਆ ਜਾਂਦੀ ਹੈ। ਅਤੇ ਪੂਰੀ ਸ਼ਕਤੀ ਲਾ ਕੇ ਜਦੋਂ ਵਾਹਿਗੁਰੂ ਆਖਦਾ, ਵਾਹਿਗੁਰੂ ਪ੍ਰਗਟ ਹੋ ਜਾਂਦਾ ਹੈ, ਹਾਜ਼ਰ ਹਜ਼ੂਰ ਖੁਦਾ ਹੈ। ਜਦ ਕਹਿੰਦੇ ਨਹੀਂ ਮੈਂ 100 ਸਾਲ ਜੀਵਣਾ, ਅਜੇ ਕਿਹੜਾ ਮੈਂ ਮਰਨਾ, ਹਜ਼ਾਰਾਂ ਸਾਲ ਜੀਵਣਾ, ਤਾਂ ਉਹ ਇੱਕਦਮ ਦੇ 'ਚ ਆਉਂਦਾ ਹੀ ਨਹੀਂ। ਅਤੇ ਇੱਕਦਮ ਦੇ 'ਚ ਪੂਰੀ ਸ਼ਕਤੀ ਨਹੀਂ ਲੱਗਦੀ, ਉਂਝ ਵਾਹਿਗੁਰੂ 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 ਕਰੀ ਜਾਂਦਾ, ਹੁੰਦਾ ਕੁਛ ਵੀ ਨਹੀਂ, ਕੁਛ ਵੀ ਨਹੀਂ। ਇਹ ਵੀ ਮੈਂ ਅਰਜ਼ ਕਰਦੇ ਹਾਂ, ਰਟੀ ਜਾਂਦੇ ਨੇ ਰਾਮ 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 ਰਾਮ। ਇੱਕ ਦਫ਼ਾ ਰਾਮ ਦੇ ਆਖਦਿਆਂ ਰਾਮ ਪ੍ਰਗਟ ਹੋਵੇਗਾ, ਇੱਕ ਦਫ਼ਾ ਅੱਲਾ ਹੋਈ ਕਾਫੀ ਹੈ, ਇੱਕ ਦਫ਼ਾ ਵਾਹਿਗੁਰੂ ਆਖੇ ਕਾਫੀ ਹੈ। ਫੁਨ ਅੰਮ੍ਰਿਤ ਨਾਮ ਵਿਸ਼ੇਸ਼ ਇਤੀ ਮੁਖ ਏਕ ਵਾਰ ਸ੍ਰੀ ਵਾਹਿਗੁਰੂ ਕਹਿਓ, ਭਾਈ ਗੁਰਦਾਸ। ਹੋਰ ਤਾਂ ਮੈਨੂੰ ਕੁਝ ਖੁਲਾਸਾ ਕਰਨ ਨੂੰ ਸ਼ਬਦ ਮਿਲਦੇ ਨਹੀਂ ਪਏ। ਕਬੀਰ ਦੇ ਬੋਲ ਫਿਰ ਤੁਹਾਡੇ ਸਾਹਮਣੇ ਰੱਖਦੇ ਹਾਂ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ, ਇਹ ਚਿੰਤਾ ਨਹੀਂ ਜਾਣ ਲੱਗੀ। ਪੜ੍ਹਦਾ ਰਹੇ ਤੂੰ, ਕਿੰਨੇ ਧਰਮ ਗ੍ਰੰਥ ਪੜ੍ਹ ਲਏ, ਸੂਚਨਾਵਾਂ ਇਕੱਠੀਆਂ ਕਰ ਲਏਗਾ, ਖਬਰਾਂ ਇਕੱਠੀਆਂ ਕਰ ਲਏਗਾ, ਜਾਣਕਾਰੀ ਇਕੱਠੀ ਕਰ ਲਏਗਾ, ਪਰ ਟੁੱਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾ ਹੈ। ਹਮ ਆਦਮੀ ਆ ਇੱਕਦਮੇ, ਗੁਰੂ ਨਾਨਕ, ਹਮ ਆਦਮੀ ਆ ਇੱਕਦਮੇ, ਬਸ ਸਾਡੀ ਜ਼ਿੰਦਗੀ ਕੀ ਇੱਕਦਮ, ਇੱਕਦਮ, ਇਸ ਤੋਂ ਜ਼ਿਆਦਾ ਨਹੀਂ। ਇਸ ਤੋਂ ਜ਼ਿਆਦਾ ਕਿਸ ਤਰ੍ਹਾਂ ਹੋ ਸਕਦੀ ਹੈ? ਜਿਹੜਾ ਦਮ ਅਜੇ ਆਇਆ ਨਹੀਂ ਉਸਨੂੰ ਮੈਂ ਵਰਤ ਸਕਦਾ, ਅਤੇ ਜਿਹੜਾ ਦਮ ਚਲਾ ਗਿਆ ਉਹਨੂੰ ਮੈਂ ਵਰਤ ਸਕਦਾ, ਅਤੇ ਪਰਮਾਤਮਾ ਵਰਤਮਾਨ ਵਿੱਚ ਪ੍ਰਗਟ ਹੋਵੇਗਾ, ਵਰਤਮਾਨ ਵਿੱਚ। ਅਤੇ ਵਰਤਮਾਨ ਇੱਕਦਮ ਹੈ, ਇੱਕਦਮ, ਇਸ ਤੋਂ ਜ਼ਿਆਦਾ ਨਹੀਂ। ਇਸੇ ਨੂੰ ਹੀ ਭਾਈ ਨੰਦ ਲਾਲ ਕਹਿੰਦੇ ਨੇ, ਯਕਦਮ ਬਖੇਸ਼ ਰਾ ਨ ਬੁਰਦਮ ਕੇ ਕੀਸਤਮ, ਐ ਵਾਏ ਨਕ ਦੇ ਜ਼ਿੰਦਗੀ ਰਾਏ ਗਾਂ ਗੁਜਸਤ। ਮੈਂ ਇੱਕ ਦਮ ਦੇ ਚ ਕਦੀ ਆਇਆ ਹੀ ਨਹੀਂ ਜੋ ਨਕਦ ਸੀ, ਮੈਂ ਵਰਤਮਾਨ ਵਿੱਚ ਕਦੀ ਆਇਆ ਹੀ ਨਹੀਂ ਜੋ ਨਕਦ ਸੀ, ਹਮੇਸ਼ਾ ਉਧਾਰੀ ਨਾਲ ਉਲਝਿਆ ਰਿਹਾ, ਹਮੇਸ਼ਾ ਜੋ ਖਰਚ ਕਰ ਚੁੱਕਿਆ ਉਸਦੀ ਚਿੰਤਾ ਚ ਰਿਹਾ, ਔਰ ਹਮੇਸ਼ਾ ਉਧਾਰੀ ਉਹ ਮਿਲੇ ਉਸਦੀ ਚਿੰਤਾ ਚ ਰਿਹਾ। ਜੋ ਨਕਦੀ ਸੀ ਉੱਥੇ ਮੈਂ ਆਇਆ ਹੀ ਨਹੀਂ, ਉਹਨੂੰ ਮੈਂ ਵਰਤਿਆ ਹੀ ਨਹੀਂ, ਤੇ ਨਕਦੀ ਕੀ ਸੀ? ਇਕਦਮ ਐ ਵਾਏ ਨਕਦੇ ਜ਼ਿੰਦਗੀ ਰਾਏ ਗਾਂ ਗੁਜਸਤ, ਮੇਰੀ ਨਕਦ ਜ਼ਿੰਦਗੀ ਰਾਏ ਗਾਂ ਚਲੀ ਗਈ, ਬਰਬਾਦ ਚਲੀ ਗਈ, ਤੇ ਨਕਦ ਜ਼ਿੰਦਗੀ ਕਿਤਨੀ ਸੀ? ਯਕਦਮ ਇਕਦਮ, ਫਾਰਸੀ ਚ ਯਕ ਕਹਿੰਦੇ ਨੇ, ਇੱਕ ਨੂੰ ਯਕ, ਇਕਦਮ। ਹਮ ਆਦਮੀ ਆ ਇਕਦਮੀ, ਟੁਕਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾ ਹੈ, ਬਸ ਇਕਦਮ, ਪੂਰੇ ਧਿਆਨ ਨਾਲ, ਪੂਰੇ ਜੋਸ਼ ਨਾਲ, ਪੂਰੀ ਸ਼ਰਧਾ ਨਾਲ, ਪੂਰੀ ਇਕਾਗਰਤਾ ਨਾਲ, ਅਗਰ ਕੋਈ ਇਕਦਮ ਵਿੱਚ ਆ ਕੇ ਵਾਹਿਗੁਰੂ ਕਹੇਗਾ, ਉਸੇ ਵਕਤ ਪ੍ਰਗਟ ਹੋ ਜਾਏਗਾ। ਇਸ ਵਾਸਤੇ ਕਹਿੰਦੇ ਨੇ ਪਰਮਾਤਮਾ ਨਿਮਕ ਵਿੱਚ ਪ੍ਰਾਪਤ ਹੁੰਦਾ ਇੱਕ ਸੈਕਿੰਡ ਵਿੱਚ। ਨਿਰਵਾਣ ਕੀਰਤਨ ਗਾਓ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੇ, ਨਿਮਕ ਇੱਕ ਸੈਕਿੰਡ। ਇੱਕ ਚਿੱਤ ਜੈ ਇੱਕ ਛਿੰਨ ਦਿਹਾਇਓ ਕਾਲ ਫਾਸ ਕੇ ਬੀਚ ਨਾ ਆਏ, ਇੱਕ ਚਿੱਤ ਇੱਕ ਛਿੰਨ ਇੱਕ ਸੈਕਿੰਡ ਇਕਦਮ। ਖੁਦਾ ਜਦ ਵੀ ਮਿਲੇਗਾ ਇਕਦਮ ਵਿੱਚ ਉਸੇ ਚ ਹੀ ਪ੍ਰਗਟ ਹੋਵੇਗਾ। ਇਕਦਮ ਨਕਦੀ ਹੈ, ਇਹੀ ਸਾਡੀ ਜ਼ਿੰਦਗੀ ਹੈ। ਅਗਰ ਇਕਦਮ ਵਿੱਚ ਅਸੀਂ ਆਏ ਨਾ ਤੇ ਪਰਮ ਰਸ ਪਰਮਾਤਮਾ ਸਾਡੀ ਜ਼ਿੰਦਗੀ ਚ ਪ੍ਰਗਟ ਨਾ ਹੋਇਆ, ਦਮ ਦਮ ਕਰਕੇ ਜ਼ਿੰਦਗੀ ਗਈ ਗਈ। ਸੱਚਾਈ ਹੈ, ਪ੍ਰਥਮ ਸੱਚਾਈ ਹੈ, ਇਸਦੀ ਚਿੰਤਾ ਕਰਦੀ, ਬਹਾਓ ਹੈ ਸਭ ਕੁਛ, ਬਹਿ ਰਿਹਾ। ਕਰ ਚਿੰਤਾ, ਅਨਹੋਣੀ ਕੁਛ ਹੋਵੇ, ਅਨਹੋਣੀ ਹੈ ਹੀ ਨਹੀਂ, ਦੁੱਖ ਹੈ। ਅਗਰ ਦੁੱਖ ਹੈ ਤਾਂ ਇਸਦਾ ਕਾਰਨ ਵੀ ਹੈ ਕਿ ਅਗਿਆਨ, ਦੁੱਖ ਦੀ ਸਮਝ ਕੋਈ ਨਹੀਂ, ਪਤਾ ਕੋਈ ਨਹੀਂ। ਨਿਵਿਰਤੀ ਦਾ ਸਾਧਨ ਵੀ ਹੈ ਕਿ ਗਿਆਨ, ਤੇ ਗਿਆਨ ਕੀ ਹੈ? ਇੱਕਦਮ ਵਿੱਚ ਆ ਜਾਣਾ। ਅਗਿਆਨ ਕੀ ਹੈ? ਗੁਜ਼ਰੇ ਹੋਏ ਦਮਾਂ 'ਚ ਭਟਕਣਾ। ਅਗਿਆਨ ਕੀ ਹੈ? ਆਉਣ ਵਾਲੇ ਦਮਾਂ ਦੀ ਚਿੰਤਾ। ਐਸਾ ਹੋਣਾ ਚਾਹੀਦਾ ਹੈ, ਕਿਧਰੇ ਐਸਾ ਨਾ ਹੋਵੇ, ਨਾ ਹੋਵੇ ਚਿੰਤਾ। ਐਸਾ ਨਹੀਂ ਹੋਣਾ ਚਾਹੀਦਾ, ਕਿਧਰੇ ਐਸਾ ਨਾ ਹੋਵੇ ਕਿ ਹੋ ਜਾਏ ਚਿੰਤਾ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਜੋ ਨਹੀਂ ਹੁੰਦਾ ਨਹੀਂ ਹੁੰਦਾ ਚਿੰਤਾ ਕਰਦੀ, ਜੋ ਹੁੰਦਾ ਹੈ ਹੁੰਦਾ ਹੈ ਚਿੰਤਾ ਕਰਦੀ। ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਟਿਕਿਆ ਹੋਇਆ ਕੁਛ ਵੀ ਨਹੀਂ, ਸਭ ਬਹਾ ਹੋਇਆ ਬਹਿ ਰਿਹਾ। ਅਸੀਂ ਜੋ ਸਵੇਰੇ ਸੀ ਨਾ, ਹੁਣ ਉਹ ਨਹੀਂ ਆ, ਔਰ ਅਸੀਂ ਜੋ ਹੁਣ ਹਾਂ ਸਵੇਰੇ ਉਹ ਨਹੀਂ ਆਵਾਂਗੇ, ਬਹਿ ਰਹੇ ਹਾਂ ਬਹਿ ਰਹੇ। ਕੋਈ ਬੱਚਾ ਇੱਕ ਦਿਨ ਦੇ ਜਵਾਨ ਨਹੀਂ ਹੋ ਜਾਂਦਾ, ਰੋਜ਼ ਹੋ ਰਿਹਾ, ਪਲ ਪਲ ਦੇ ਚ ਹੋ ਰਿਹਾ। ਅਤੇ ਕੋਈ ਜਵਾਨ ਇੱਕ ਦਿਨ ਦੇ ਚ ਜਾਂ ਕੁਛ ਸਾਲਾਂ ਚ ਬੁੱਢਾ ਨਹੀਂ ਆਉਂਦਾ, ਪਲ ਪਲ ਦੇ ਚ ਬੁੱਢਾ ਹੋ ਰਿਹਾ। ਹੁਣ ਮੈਂ ਅਰਜ਼ ਕਰਾਂ, ਕੋਈ ਮਨੁੱਖ ਇੱਕ ਦਿਨ ਦੇ ਚ ਨਹੀਂ ਮਰਦਾ, ਰੋਜ਼ ਮਰ ਰਿਹਾ, ਰੋਜ਼ ਮਰ ਰਿਹਾ, ਪਲ ਪਲ ਦੇ ਚ ਮਰ ਰਿਹਾ। ਇਸ ਨੂੰ ਮੈਂ ਇਸ ਤਰ੍ਹਾਂ ਬਿਆਨ ਕਰਾਂ, ਜਿਵੇਂ ਮਮਤਾ ਦੀ ਮਾਰੀ ਹੋਈ ਮਾਂ ਕਹਿੰਦੀ ਹੈ, 5 ਸਾਲ ਦਾ ਬੱਚਾ ਉਹਨੂੰ ਦੇਖ ਕੇ ਕਹਿੰਦੀ, ਅੱਜ ਦਾ ਦਿਨ ਲੰਘ ਗਿਆ, ਮੇਰਾ ਬੱਚਾ ਇੱਕ ਦਿਨ ਵੱਡਾ ਹੋ ਗਿਆ, 5 ਸਾਲ 1 ਮਹੀਨਾ, ਮੇਰਾ ਬੱਚਾ ਇੱਕ ਦਿਨ ਵੱਡਾ ਹੋ ਗਿਆ। ਕਬੀਰ ਕਹਿੰਦੇ ਨੇ ਆਪਣਾ ਤੋਲਾ ਮੇਰੇ ਕੋਲ ਸਿੱਖ, ਇੱਕ ਦਿਨ ਛੋਟਾ ਹੋ ਗਿਆ, ਇੱਕ ਦਿਨ ਛੋਟਾ ਹੋ ਗਿਆ, ਤੂੰ ਮੇਰੇ ਕੋਲ ਪੁੱਛ। ਅਗਰ ਇਸਨੇ 70 ਸਾਲ ਰਹਿਣਾ ਜੀਵਣਾ, ਚਲੋ 80 ਸਾਲ ਜੀਵਣਾ, ਤਾਂ ਅੱਜ ਦਾ ਇੱਕ ਦਿਨ ਲੰਘ ਗਿਆ, ਘੱਟ ਗਿਆ ਕਿ ਵੱਧ ਗਿਆ? ਜਨਨੀ ਜਾਣਤ ਹੈ ਸੁਤ ਬੜਾ ਹੋਤ ਹੈ, ਇਤਨਕ ਨਾ ਜਾਣੇ ਜੇ ਦਿਨ ਦਿਨ ਔਦ ਘਟਤ ਹੈ। ਘਟ ਰਿਹਾ ਔਰ ਸਭ ਕੁਛ ਘਟ ਰਿਹਾ। ਘਟੰਤ ਦੀਪੰ ਘਟੰਤ ਰੂਪੰ ਘਟੰਤ ਰਵ ਸਸ ਨਿਖਤਰ ਗਗਨੰ। ਤੋ ਮੈਂ ਫਿਰ ਅਰਜ਼ ਕਰਾਂ, ਇਹ 4 ਪ੍ਰਬਲ ਸੱਚਾਈਆਂ ਨੇ। ਦੁੱਖ ਹੈ, ਸ਼ਹਿਰ ਦੇ ਬਦਲਦਿਆਂ, ਮੁਲਕ ਦੇ ਬਦਲਦਿਆਂ, ਮਕਾਨ ਦੇ ਬਦਲਦਿਆਂ, ਲਿਬਾਸ ਦੇ ਬਦਲਦਿਆਂ, ਭਾਸ਼ਾ ਦੇ ਬਦਲਦਿਆਂ ਦੁੱਖ ਨਹੀਂ ਬਦਲਦੇ, ਦੁੱਖ ਰਹਿੰਦੇ ਨੇ। ਕੁਛ ਵੀ ਬਦਲੀਏ ਦੁੱਖ ਹੈ, ਦੁੱਖ ਨਹੀਂ ਜਾਂਦਾ। ਸ਼ਹਿਰ ਦੇ ਬਦਲਦਿਆਂ, ਮੈਂ ਫਿਰ ਅਰਜ਼ ਕਰਾਂ, ਮੁਲਕ ਦੇ ਬਦਲਦਿਆਂ, ਘਰ ਦੇ ਬਦਲਦਿਆਂ, ਪਰਿਵਾਰ ਦੇ ਬਦਲਦਿਆਂ, ਸੰਸਾਰ ਦੇ ਬਦਲਦਿਆਂ, ਪਦਾਰਥਾਂ ਦੇ ਬਦਲਦਿਆਂ ਦੁੱਖ ਰਹਿੰਦਾ ਹੈ। ਕੁਛ ਵੀ ਬਦਲ ਲਓ, ਦੁੱਖ ਹੈ। ਅਗਰ ਇਸ ਤਰ੍ਹਾਂ ਮਨੁੱਖ ਨੂੰ ਪਤਾ ਚੱਲ ਜਾਏ ਤਾਂ ਪਹਿਲੀ ਸੱਚਾਈ ਦਾ ਪਤਾ ਚੱਲ ਗਿਆ, ਪਹਿਲੀ ਸੱਚਾਈ ਦਾ। ਮਹਾਰਾਜ ਕਹਿੰਦੇ ਨੇ ਬਹੁਤ ਵੱਡੀ ਸੱਚਾਈ ਨੂੰ ਇਸਨੇ ਜਾਣ ਲਿਆ ਜੋ ਸੰਸਾਰ ਵਿੱਚ ਵਿਆਪਕ ਹੈ। ਇਸ ਦਾ ਕਾਰਨ ਵੀ ਹੈ ਕੇਵਲ ਅਗਿਆਨ, ਨਾ ਸਮਝੀ। ਤੋ ਮੈਂ ਫਿਰ ਅਰਜ਼ ਕਰਾਂ, ਜੋ ਮੇਰੀ ਸਮਝ ਵਿੱਚ ਨਹੀਂ ਹੈ, ਅਗਰ ਮੇਰੀ ਸਮਝ ਵਿੱਚ ਨਹੀਂ ਤਾਂ ਦੁੱਖ ਵੀ ਨਹੀਂ ਹੈ। ਪਸ਼ੂਆਂ ਦੀ ਦੁਨੀਆਂ 'ਚ ਦੁੱਖ ਨਹੀਂ ਹੈ, ਇਹ ਵੀ ਮੈਂ ਅਰਜ਼ ਕਰਾਂ। ਪੰਛੀਆਂ ਦੀ ਦੁਨੀਆਂ 'ਚ ਦੁੱਖ ਨਹੀਂ, ਜਦਕਿ ਦੁੱਖ ਹੈ। ਸਮਝ ਕੋਈ ਨਹੀਂ, ਇਹ ਨਹੀਂ ਸਮਝ। ਜਿਤਨਾ ਅਚੇਤ ਮਨੁੱਖ ਹੋਵੇਗਾ ਉਤਨਾ ਹੀ ਉਸਨੂੰ ਦੁੱਖ ਦੀ ਸਮਝ ਨਹੀਂ ਹੋਵੇਗੀ। ਇੱਕ ਬੁੱਢੇ ਨੂੰ ਜਿਤਨਾ ਦੁੱਖ ਮਹਿਸੂਸ ਹੁੰਦਾ, ਇੱਕ ਬੱਚੇ ਨੂੰ ਉਤਨਾ ਨਹੀਂ। ਇਹ ਵੀ ਮੈਂ ਅਰਜ਼ ਕਰਾਂ, ਇੱਕ ਬੱਚੇ ਨੂੰ 102 ਡਿਗਰੀ ਦਾ ਬੁਖਾਰ ਹੈ, ਪਿਆ ਵਿਚਾਰਾ ਅਚੇਤ, ਪਰ ਇਹੀ ਬੁਖਾਰ ਇੱਕ ਬੁੱਢੇ ਨੂੰ ਸਾਰੇ ਘਰ ਨੂੰ ਵਕਤ ਪਾ ਦਿੱਤਾ, ਉਸਨੇ ਜ਼ਿਆਦਾ ਦੁੱਖ ਮਹਿਸੂਸ ਹੋਇਆ। ਪਰ ਬੱਚੇ ਨਾਲੋਂ ਪਸ਼ੂ ਪਕਸ਼ੂਆਂ ਨੂੰ ਦੁੱਖ ਘੱਟ ਮਹਿਸੂਸ ਹੁੰਦਾ ਹੈ, ਬਨਸਪਤੀ ਨੂੰ ਉਸ ਤੋਂ ਵੀ ਘੱਟ ਮਹਿਸੂਸ ਹੁੰਦਾ, ਪੱਥਰ ਨੂੰ ਬਿਲਕੁਲ ਮਹਿਸੂਸ ਨਹੀਂ ਹੁੰਦਾ। ਜਿਤਨਾ ਅਚੇਤ ਦੁੱਖ ਨਹੀਂ ਹੈ। ਅਗਰ ਕੋਈ ਕਹੇ ਆਨੰਦ ਹੀ ਆਨੰਦ ਹੈ, ਰਸ ਹੀ ਰਸ ਹੈ, ਖੇੜਾ ਹੀ ਖੇੜਾ, ਅਚੇਤ ਹੈ, ਪੱਥਰ ਹੈ, ਕੁਛ ਵੀ ਨਹੀਂ, ਇਹਨੂੰ ਕੁਛ ਵੀ ਸਮਝ ਨਹੀਂ, ਇਹਨੂੰ ਤਾਂ ਪਹਿਲੀ ਸੱਚਾਈ ਦਾ ਹੀ ਨਹੀਂ ਪਤਾ ਚੱਲਿਆ। ਪਹਿਲੀ ਸੱਚਾਈ ਦੁੱਖ ਹੈ। ਦੂਸਰੀ ਸੱਚਾਈ ਇਸ ਦੁੱਖ ਦਾ ਕਾਰਨ ਵੀ ਹੈ ਕਿ ਅਗਿਆਨ, ਨਾ ਸਮਝੀ। ਨਿਵਿਰਤੀ ਦਾ ਸਾਧਨ ਵੀ ਹੈ ਕਿ ਗਿਆਨ, ਸਮਝ। ਹੁਣ ਮੈਂ ਫਿਰ ਅਰਜ਼ ਕਰਦੇ ਹਾਂ, ਅਗਰ ਮੇਰੀ ਸਮਝ ਵਿੱਚ ਨਹੀਂ ਤਾਂ ਪਰਮਾਤਮਾ ਨਹੀਂ ਹੈ, ਨਹੀਂ ਹੈ। ਜੋ ਮੇਰੀ ਸਮਝ ਵਿੱਚ ਨਹੀਂ, ਨਹੀਂ ਹੈ। ਜੋ ਮੇਰੇ ਚੇਤੇ ਵਿੱਚ ਨਹੀਂ, ਨਹੀਂ ਹੈ। ਜੋ ਮੇਰੀ ਮਨੋਤ ਵਿੱਚ ਨਹੀਂ, ਨਹੀਂ ਹੈ। ਭਾਵੇਂ ਹੋਵੇ, ਭਾਵੇਂ ਰੋਮ ਰੋਮ ਵਿੱਚ ਹੋਵੇ, ਭਾਵੇਂ ਜ਼ਰਰੇ ਜ਼ਰਰੇ 'ਚ ਹੋਵੇ, ਮੇਰੀ ਸਮਝ 'ਚ ਨਹੀਂ ਤਾਂ ਨਹੀਂ ਹੈ। ਔਰ ਜੋ ਮੇਰੇ ਚੇਤੇ 'ਚ ਨਹੀਂ, ਨਹੀਂ ਹੈ। ਜੋ ਮੇਰੀ ਮਨੋਤ ਦੇ 'ਚ ਨਹੀਂ, ਨਹੀਂ ਹੈ। ਇਸ ਵਾਸਤੇ ਗੁਰਬਾਣੀ ਜ਼ੋਰ ਲਾਉਂਦੀ ਹੈ, ਸਮਝ ਚੇਤੇ ਕਰ ਮਨ, ਇਸੇ 'ਤੇ ਜ਼ੋਰ ਲਾਉਂਦੀ ਹੈ। ਦੁੱਖ ਹੈ, ਦੁੱਖ ਦਾ ਕਾਰਨ ਹੈ, ਨਿਵਿਰਤੀ ਦਾ ਸਾਧਨ ਹੈ, ਔਰ ਆਨੰਦ ਹੈ, ਰਸ ਹੈ। ਅਗਰ ਤੈਨੂੰ ਗਿਆਨ ਮਿਲ ਜਾਏ, ਗਿਆਨ ਦੇ ਮਿਲਦਿਆਂ ਹੀ ਭਗਵਾਨ ਪ੍ਰਗਟ ਹੁੰਦਾ ਹੈ। ਜੈਸੇ ਰੋਸ਼ਨੀ 'ਚ ਸਭ ਕੁਝ ਦਿਖਾਈ ਦੇਣ ਲੱਗ ਪੈਂਦਾ, ਅੰਧੇਰੇ 'ਚ ਕੁਛ ਵੀ ਨਹੀਂ। ਹੁਣ ਇਹ ਗੁੱਪ ਅੰਧੇਰਾ ਹੋ ਜਾਏ ਤਾਂ ਕੁਛ ਨਹੀਂ ਦਿਖਾਈ ਦੇਗਾ। ਕੌਣ ਬੱਚਾ ਬੈਠਾ, ਕੌਣ ਬਿਰਧ ਬੈਠਾ, ਕੌਣ ਮਾਤਾ ਬਹਿਣ ਬੈਠੀ, ਕੋਈ ਪੁਰਸ਼ ਬੈਠੇ, ਕੁਛ ਵੀ ਨਹੀਂ ਦਿਖਾਈ ਦੇਗਾ। ਆਕਾਰ ਵੀ ਮਕਾਨ ਦਾ ਨਹੀਂ ਦਿਖਾਈ ਦੇਗਾ, ਗੁਰਦੁਆਰੇ ਦਾ ਕੁਛ ਵੀ ਨਹੀਂ ਦਿਖਾਈ ਦੇਗਾ। ਅੰਧੇਰਾ ਹੈ, ਸੰਸਾਰ ਨਹੀਂ ਦਿਖਾਈ ਦੇਂਦਾ, ਅਗਿਆਨ ਹੈ, ਨਿਰੰਕਾਰ ਨਹੀਂ ਦਿਖਾਈ ਦੇਂਦਾ। ਚਾਨਣਾ ਹੋ ਗਿਆ, ਸੰਸਾਰ ਦਿਖਾਈ ਦੇਣ ਲੱਗ ਪਿਆ। ਗਿਆਨ ਹੈ, ਨਿਰੰਕਾਰ ਦੀ ਝਲਕ ਹੋ ਗਈ, ਪਰਮਾਤਮਾ ਦੀ ਝਲਕ। ਕਹਿੰਦੇ ਨੇ ਅੰਧੇਰੇ ਤੋਂ ਵੱਡਾ ਕੁਛ ਵੀ ਪੜਦਾ ਨਹੀਂ ਹੈ, ਕੋਈ ਵੀ ਐਸਾ ਪੜਦਾ ਨਹੀਂ ਕੋਈ ਸਭ ਕੁਝ ਨੂੰ ਛੁਪਾ ਦੇਵੇ, ਅੰਧੇਰਾ ਸਭ ਕੁਛ ਨੂੰ ਛੁਪਾ ਦਿੰਦਾ, ਇਤਨਾ ਵੱਡਾ ਹੋਰ ਕੋਈ ਪੜਦਾ ਨਹੀਂ ਕਿ ਸਭ ਕੁਝ ਨੂੰ ਛੁਪਾ ਦੇਈਏ। ਪਰ ਅੰਧੇਰਾ ਇੱਕ ਐਸਾ ਪੜਦਾ ਹੈ ਸਭ ਕੁਝ ਛੁਪ ਜਾਂਦਾ ਹੈ, ਅਗਿਆਨ ਇੱਕ ਐਸਾ ਪੜਦਾ ਹੈ ਮਨੁੱਖ ਦੀ ਦੁਨੀਆਂ 'ਚ ਭਗਵਾਨ ਤੱਕ ਨਹੀਂ ਰਹਿੰਦਾ, ਪਰਮਾਤਮਾ ਤੱਕ ਨਹੀਂ ਰਹਿੰਦਾ, ਈਸ਼ਵਰ ਤੱਕ ਨਹੀਂ ਰਹਿੰਦਾ। ਔਰ ਚਾਨਣਾ ਪ੍ਰਕਾਸ਼ ਇੱਕ ਐਸੀ ਸੌਗਾਤ ਹੈ, ਸਭ ਕੁਝ ਦਿਖਾਈ ਦਿੰਦਾ, ਸਭ ਨਾਲ ਸੰਬੰਧ ਜੁੜਦਾ ਹੈ, ਗਿਆਨ ਵਿੱਚ ਭਗਵਾਨ ਪ੍ਰਗਟ ਹੁੰਦਾ ਹੈ। ਜੈਸੇ ਰੋਸ਼ਨੀ 'ਚ ਪਦਾਰਥ ਪ੍ਰਗਟ ਹੁੰਦੇ ਨੇ, ਰੋਸ਼ਨੀ ਸੰਸਾਰ ਪ੍ਰਗਟ ਹੁੰਦਾ ਹੈ, ਗਿਆਨ ਵਿੱਚ ਨਿਰੰਕਾਰ ਪ੍ਰਗਟ ਹੁੰਦਾ ਹੈ, ਅੰਧੇਰੇ 'ਚ ਤੇ ਸੰਸਾਰ ਛੁਪ ਜਾਂਦਾ ਹੈ, ਅਗਿਆਨ ਵਿੱਚ ਨਿਰੰਕਾਰ ਛੁਪ ਜਾਂਦਾ ਹੈ। ਤੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਿਆਨ ਦੇ ਚਾਨਣ ਸੂਰਜ ਨੇ, ਸਮਝ ਦੇ ਚ ਆ ਗਈ ਤਾਂ ਖੇਡ ਬਣ ਗਈ, ਕਿਉਂ ਜੋ ਮੇਰੀ ਸਮਝ ਦੇ ਚ ਨਹੀਂ ਹੈ, ਹੈ ਹੀ ਨਹੀਂ, ਭਾਵੇਂ ਹੋ ਗਏ। ਤਾਂ ਮੈਂ ਫਿਰ ਅਰਜ਼ ਕਰਾਂ, ਪਹਿਲੀ ਸੱਚਾਈ ਕੁਛ ਕਿਰਨ ਕੁਛ ਰੋਸ਼ਨੀ ਹੋ ਗਈ, ਇਹਨੂੰ ਪਤਾ ਚੱਲ ਗਿਆ ਦੁੱਖ ਹੈ ਔਰ ਵਿਆਪਕ ਹੈ। ਦੂਸਰੀ ਸੱਚਾਈ ਦਾ ਵੀ ਪਤਾ ਚੱਲ ਗਿਆ, ਇਹਦਾ ਕਾਰਨ ਵੀ ਹੈ, ਨਾ ਸਮਝੀ ਮੈਨੂੰ ਪਤਾ ਨਹੀਂ ਕੁਛ। ਔਰ ਤੀਸਰੀ ਸੱਚਾਈ ਵੀ ਪ੍ਰਗਟ ਹੋ ਗਈ ਕਿ ਪਤਾ ਹੈ, ਸਮਝ ਆ ਗਈ, ਗਿਆਨ ਹੈ। ਔਰ ਚੌਥੀ ਸੱਚਾਈ ਵੀ ਪ੍ਰਗਟ ਹੋ ਗਈ, ਗਿਆਨ ਦੀ ਰੋਸ਼ਨੀ ਵਿੱਚ ਭਗਵਾਨ ਪ੍ਰਗਟ ਹੋ ਗਿਆ, ਸਾਰੀਆਂ ਚਿੰਤਾਵਾਂ ਮਿਟ ਗਈਆਂ, ਹੁਣ ਜੋ ਕੁਛ ਹੋ ਰਿਹਾ ਹੈ ਹੋ ਰਿਹਾ, ਕਬੂਲ ਕਬੂਲ, ਮੈਂ ਕਰਤਾ ਨਹੀਂ ਮੈਂ ਸਵੈਮ ਕ੍ਰਿਤ, ਉਹ ਕਰਤਾ ਹੈ। ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਕ੍ਰਿਤ, ਕਿਉਂ ਚਿੰਤਾ ਕਰੇ ਕਰਤਾ ਚਿੰਤਾ ਕਰੇ, ਗੱਲ ਖਤਮ, ਕ੍ਰਿਤ ਕਿਉਂ ਚਿੰਤਾ ਕਰੇ ਕਰਤਾ ਚਿੰਤਾ ਕਰੇ। ਔਰ ਸਾਰੀਆਂ ਚਿੰਤਾਵਾਂ ਮਿਟ ਜਾਂਦੀਆਂ ਨੇ, ਸਾਰੀਆਂ ਚਿੰਤਾਵਾਂ ਦਾ ਅੰਤ ਹੋ ਜਾਂਦਾ। ਚਿੰਤਤ ਹੀ ਦੀ ਸੇ ਸਭ ਕੋਏ, ਚੇਤੇ ਏਕ ਤਹੀਂ ਸੁਖ ਹੋਏ। ਸਤਿਗੁਰ ਰਹਿਮਤ ਕਰਨ, ਪਰਿਪੂਰਨ ਪਰਮਾਤਮਾ ਬਖਸ਼ਿਸ਼ ਕਰਨ। ਸਤਿਗੁਰ ਦੀ ਇਹ ਬਾਣੀ ਸਾਡੀ ਸਮਝ ਦੇ ਚ ਆਇਆ ਹੈ, ਔਰ ਆ ਗਈ ਇਹ ਸਮਝ ਦੇ ਚ ਤਾਂ ਪਹਿਲੀ ਝਲਕ ਮਿਲੇਗੀ ਦੁੱਖ ਹੈ, ਹੈ ਨਾ ਸ਼ਹਿਰ ਦੇ ਬਦਲਦਿਆਂ ਦੁੱਖ ਮਿਟੇਗਾ, ਨਾ ਮੁਲਕ ਦੇ ਬਦਲਦਿਆਂ, ਨਾ ਮਕਾਨ ਦੇ ਬਦਲਦਿਆਂ, ਨਾ ਰਹਿਣ ਸਹਿਣ ਦੇ ਬਦਲਦਿਆਂ, ਨਾ ਕੱਪੜਿਆਂ ਦੇ ਬਦਲਦਿਆਂ, ਨਾ ਗਹਿਣਿਆਂ ਦੇ ਬਦਲਦਿਆਂ, ਦੁੱਖ ਨਹੀਂ ਬਦਲੇਗਾ, ਦੁੱਖ ਨਹੀਂ ਜਾਏਗਾ, ਦੁੱਖ ਰਹੇਗਾ। ਪਹਿਲੀ ਸੱਚਾਈ ਪ੍ਰਗਟ ਹੋ ਗਈ। ਮੈਂ ਫਿਰ ਅਰਜ਼ ਕਰਾਂ, ਦੂਜੀ ਸੱਚਾਈ ਵੀ ਪ੍ਰਗਟ ਹੋ ਗਈ, ਇਹ ਮਿਟ ਸਕਦਾ ਹੈ, ਇਹ ਜਾ ਸਕਦਾ ਹੈ। ਔਰ ਤੀਸਰੀ ਸੱਚਾਈ ਇਹ ਮਿਟਾ ਦਿੱਤਾ ਹੈ, ਮਿਟਾਇਆ ਕਿ ਇੱਕ ਛਿੰਨ ਦੇ ਚ। ਹੁਣ ਮੈਂ ਇਸ ਦੇ ਉੱਤੇ ਉਦਾਹਰਣ ਦੇ ਕੇ ਸਮਾਪਤੀ ਕਰਾਂ। ਇੱਕ ਕਮਰੇ 'ਚ 50 ਸਾਲ ਦਾ ਅੰਧੇਰਾ ਹੈ, ਦਰਵਾਜ਼ੇ ਬੰਦ, ਪਰਦੇ ਲੱਗੇ ਹੋਏ, ਕਦੀ ਇਸ ਕਮਰੇ ਨੂੰ ਖੋਲਿਆ ਹੀ ਨਹੀਂ ਗਿਆ, ਅੰਧੇਰਾ, 50 ਸਾਲ ਦਾ ਅੰਧੇਰਾ। ਅਤੇ ਹੁਣ ਕੋਈ ਤਾਰਕਿਕ ਇਹ ਆਖੇ, ਚੂੰਕਿ ਅੰਧੇਰੇ ਨੂੰ ਰਹਿੰਦਿਆਂ 50 ਸਾਲ ਹੋ ਗਏ ਨੇ ਇਸ ਕਮਰੇ 'ਚ ਗੁੱਪ ਅੰਧੇਰਾ, ਅਤੇ ਇਹਨੂੰ ਕੱਢਣ ਲੱਗਿਆਂ ਵੀ 50 ਸਾਲ ਲੱਗਣਗੇ, ਨਹੀਂ ਇੱਕ ਛਿੰਨ ਇੱਕਦਮ ਬਸ ਦੀਆ ਜਲਾਇਆ ਗਿਆ ਅੰਧੇਰਾ। 50 ਸਾਲ ਦੇ ਹਨੇਰੇ ਨੂੰ ਮਿਟਾਉਣ ਵਾਸਤੇ 50 ਸਾਲ ਨਹੀਂ ਚਾਹੀਦੇ, ਇੱਕਦਮ ਜਨਮਾਂ ਜਨਮਾਂਤਰਾਂ ਦੇ ਪਾਪਾਂ ਨੂੰ, ਅੰਧਕਾਰ ਨੂੰ, ਅਗਿਆਨ ਨੂੰ, ਮੁਸੀਬਤਾਂ ਨੂੰ, ਵਿਪਤਾਵਾਂ ਨੂੰ ਧੋਣ ਵਾਸਤੇ, ਮਿਟਾਉਣ ਵਾਸਤੇ ਅਨੰਤ ਜਨਮ ਨਹੀਂ ਚਾਹੀਦੇ, ਇੱਕਦਮ ਇੱਕਦਮ। ਟੁਕਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾ ਹੈ, ਲੱਖ ਮੜੀਆ ਕਰ ਇਕੱਠੇ, ਏਕ ਰਥੀ ਲੇਵਾ, ਲੱਖਾਂ ਮਣ ਲੱਕਣਾ ਇੱਕ ਚਿਨਗਾਰੀ ਨਾਲ ਜਲਾ ਕੇ ਭਸਮ ਕੀਤੀਆਂ ਜਾ ਸਕਦੀਆਂ ਨੇ, ਅਨੰਤ ਜਨਮਾਂ ਦੇ ਪਾਪ ਇੱਕਦਮ ਵਿੱਚ ਆ ਕੇ ਵਾਹਿਗੁਰੂ ਆਖਣ ਨਾਲ ਮਿਟਾਏ ਜਾ ਸਕਦੇ ਨੇ, ਧੋਏ ਜਾ ਸਕਦੇ ਨੇ। ਸਤਿਗੁਰ ਰਹਿਮਤ ਕਰਨ, ਕਿਸੇ ਦਿਨ ਜੋਸ਼ ਦੇ ਵਿੱਚ, ਜਜ਼ਬੇ ਦੇ ਵਿੱਚ, ਭਾਵਨਾਵਾਂ ਦੇ ਵਿੱਚ ਪੂਰੀ ਤਾਕਤ ਲਗਾ ਕੇ ਸ਼ਰਧਾ ਦੇ ਵਿੱਚ ਇੱਕਦਮ ਵਿੱਚ ਵਾਹਿਗੁਰੂ ਆਖੀਏ ਅਤੇ ਵਾਹਿਗੁਰੂ ਪ੍ਰਗਟ ਹੋ ਜਾਏ। जीवन वाहिगुरू मई बन जाए और सारे दुख संताप मिट जान। इतनियां विचारां प्रवान करनियां। नदी नाव संजोगी मेले स्वभावक मेरा युवा सिटी आना होया सी कैलीफोर्निया, तो सेठी साहब और कह लगे इधर हाजरी भर दे जाना है, तो कुछ शरीर मेरा ठंड खा गया गला, दो तीन दिन तो दुख रहा सी, मैं सोच रहा सी हाजरी भरी जाए, सतगुरु ने हाजरी भरा ली है, प्रवान कर लेनी कबूल कर लेनी, फिर जिंदगी रही तो जुलाई विच आप दे दर्शन करांगे। भुल चुक दी शमा फतेह प्रवान करनी। वाहेगुरु जी का खालसा वाहेगुरु जी।